ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਯੁਗ ਆਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਪੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਈ ਸੈ ਭੰ ਗੁਰ ਦਸ਼ਮੇਸ਼ ਸਹਾਈ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨ ਵਾਹਿਗੁਰੂ ਬੰਦਨ ਭਗਵਾਨ ਵਾਹਿਗੁਰੂ ਬੰਦਨ ਭਗਵਾਨ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਗੁਰੂ ਦਰਸ਼ ਜੇ ਦੇਖਣਾ ਗੁਰੂ ਦਰਸ਼ ਜੇ ਦੇਖਣਾ ਸ੍ਰੀ ਗ੍ਰੰਥ ਦਰਸਾ ਬਾਤ ਕਰਨ ਗੁਰ ਸੋਚ ਹੈ ਪੜੈ ਗ੍ਰੰਥ ਮਨ ਲਾ ਜੋ ਮੁਝ ਵਚਨ ਸੁਣਨ ਕੀ ਚਾਏ ਗ੍ਰੰਥ ਵਿਚਾਰ ਸੁਣੋ ਚਿਤ ਲਾ ਮੇਰੋ ਰੂਪ ਗ੍ਰੰਥ ਜੀ ਜਾਨ ਯਾ ਮੈਂ ਭੇਦ ਨਰੰਚਕ ਜੋ ਦਰਸ਼ੋ ਚਾਹੈ ਸਤਿਗੁਰੂ ਸੋ ਦਰਸੈ ਗੁਰ ਗ੍ਰੰਥ ਪੜੈ ਸੁਣੈ ਸਵਾਰਥ ਲਹਿ ਪਰਮਾਰਥ ਕੋ ਪੰਥ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨ ਵਾਹਿਗੁਰੂ ਬੰਦਨ ਭਗ ਵਾਹਿਗੁਰੂ ਬੰਦਨ ਭਗ ਵਾਹਿਗੁਰੂ 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 Thank you. वाहे गुरु, वाहे गुरु, वाहे गुरु, वाहे गुरु, ਬੇੜਾ ਬੇੜਾ ਬਨ ਲੈ ਹੁਣ ਬਨਣੇ ਦਾ ਬੇੜਾ ਬੇੜਾ ਬਨ ਲੈ ਸਕਿਓ ਬੰਧਨ ਕੀ ਬੇਲਾ ਪਰ ਸਰਗਰ ਜਬ ਉਛਲੈ ਤਵ ਤਰਨ ਦਹੇਲਾ ਹੱਥ ਨਾ ਲਾਏ ਕਸੁੰਬੜੇ ਜਲ ਜਾਸੀ ਟੋਲਾ ਇੱਕ ਆਪੀ ਨੇ ਪਾਤਲੀ ਸਹਿ ਕੇ ਰੇ ਬੋਲਾ ਦੁਦਾਂ ਥਣੀ ਨਾ ਆਵੇ फिर होए न मेला। कहे फरीद सहेली हो सहो अलायसी, कहे फरीद सहेली हो सहो अलायसी। हंस चल सी डुमना ऐ तन टेरी थी सी, नानक टेरी टह पई, नानक टेरी शार की, पी फिर होई शार। नानक टेरी टह पई मिट्टी संदा कोट, पीतर चोर बहा लिया खोट वे जिया खोट। तेरा हुण बनने दा बेड़ा बेड़ा बन गया, बनने दा बेड़ा बेड़ा बन गया मना। हूं बलनी बीड़ा बीड़ा हूं बलनी बीड़ा बीड़ा बानू मैं। बन लै मना बिना बन लै मना, बिड़ा बानू लैमना बिड़ा बानू लैमना। बिड़ा हूं बदली बिड़ा बिड़ा बानू लै, हूं बदली बिड़ा बिड़ा बानू लैमना। गुरु साहब जी दे साजी नबाजी गुरु स्वरूप गुरु खालसा सतसंग जी, सारिया संगतां एक बारी गुरु प्यार विच आके अद के आखो जी वाहिगुरु जी का खालसा वाहिगुरु जी। दसो पातशाहियां की आत्मिक जोत, गुरता गद्दी सबाईमान चबर छतर तख्त दे मालक सतगुरु गुरु नानक दे ग्यारहवें स्वरूप वो रब्बी अलाही जोत निराकार ब्रह्म जिस दी सत्ता सारे संसार विच समाई हुई है, उस व्यापक स्वरूप परमेश्वर वाहिगुरु निराकार दे साकार रूप दे अंदर ਪ੍ਰਗਟ ਹੋਣ ਦਾ ਸਮਾਂ ਸੰਸਾਰ ਨੂੰ ਮਿਲਿਆ। ਉਸ ਨਿਰਾਕਾਰ ਨੇ ਸੰਸਾਰ ਵਿੱਚ ਆ ਕੇ ਆਪਣਾ ਨਾਮ ਦੇਹ ਦਾ ਨਾਨਕ ਰਖਾ ਕੇ ਪੰਜ ਪੋਤਕ ਦੇ ਇੱਕ ਨਹੀਂ ਦਸ ਦੇਹਾਂ ਧਾਰਨ ਕੀਤੀ। ਦਸਾਂ ਦੇਹਾਂ ਵਿੱਚ ਉਹ ਰੱਬੀ ਜੋਤ ਇੱਕ ਤੋਂ ਦੂਸਰੇ ਥਾਂ 'ਤੇ ਦੇਹਾਂ ਨੂੰ ਬਦਲ ਕੇ ਗਿਆਰਵੇਂ ਥਾਂ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਉਹ ਰੱਬੀ ਜੋਤ ਸਮਾਈ ਹੋਈ ਹੈ। ਜੋਤ ਓਹਾ, ਉਹੀ ਜੋਤ ਹੈ ਜੋ ਗੁਰੂ ਨਾਨਕ ਵਿੱਚ ਸੀ, ਗੁਰੂ ਅੰਗਦ ਸਾਹਿਬ ਵਿੱਚ ਸੀ, ਦਸੇ ਗੁਰੂ ਸਾਹਿਬਾਨ ਜੋ ਅਸੀਂ ਨਾਮ ਲੈਂਦੇ ਹਾਂ। ਗਿਣਤੀ ਵਿੱਚ ਦਸ ਗੁਰੂ ਕਹਿੰਦੇ ਹਾਂ, ਪਰ ਗੁਰੂ ਇੱਕੋ ਹੀ ਹੈ। ਸਾਡੇ ਗੁਰੂ ਦੀਆਂ ਦਸ ਦੇਹਾਂ ਹਨ, ਗੁਰੂ ਦਸ ਨਹੀਂ ਹਨ, ਗੁਰੂ ਗਿਆਰਾਂ ਨਹੀਂ ਹਨ, ਗੁਰੂ ਦੀਆਂ ਦੇਹਾਂ ਦਸ ਹਨ। ਗਿਆਰਵੇਂ ਥਾਂ 'ਤੇ ਪ੍ਰਗਟ ਗੁਰਾਂ ਦੀ ਦੇਹ, ਉਸ ਗੁਰੂ ਦੀ ਪਾਵਨ ਹਜ਼ੂਰੀ ਦੇ ਅੰਦਰ ਆਪ ਜੀ ਸ਼ੋਤ ਹੋ। ਕਿਸੇ ਮਨੁੱਖ ਦਾ ਦਰਬਾਰ ਨਹੀਂ, ਕਿਸੇ ਸੰਤ ਦੀ ਬੁਲਾਈ, ਸੰਤ ਸਭਾ ਨਹੀਂ, ਗੁਰੂ ਕਾ ਦਰਬਾਰ ਹੈ, ਜਿੱਥੇ ਜਿਸ ਦਰਬਾਰ ਦਾ ਮਾਲਕ ਆਪ ਹੈ ਗੁਰੂ। ਉਸ ਗੁਰੂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ। ਸੋਹਣੀਆਂ ਧਾਰਨਾ ਸਰਵਣ ਕੀਤੀਆਂ ਨੇ। ਜੋ ਸਮਾਂ ਬਾਕੀ ਹੈ ਇਸ ਨੂੰ ਸਫਲਿਆਂ ਕਰਨ ਵਾਸਤੇ, ਜ਼ਿੰਦਗੀ ਤਾਂ ਦੇਖੋ ਹੱਥੋਂ ਨਿਕਲਦੀ ਜਾ ਰਹੀ ਹੈ। ਆਪਣੀ ਆਪਣੀ ਉਮਰ ਦਾ ਖਿਆਲ ਕਰਕੇ ਦੇਖੋ ਵੀ ਕਿੰਨੀ ਜ਼ਿੰਦਗੀ ਸਾਡੇ ਹੱਥੋਂ ਨਿਕਲ ਗਈ। ਗੱਲ ਤਾਂ ਭਾਵੇਂ ਪਛਤਾਵਾ ਕਰਨ ਵਾਲੀ ਹੈ, ਨਾ ਕਰੀਏ ਸਾਡੀ ਮੂਰਖਤਾ ਹੋ ਸਕਦੀ ਹੈ, ਸਾਡੀ ਨਾਦਾਨੀ ਹੋ ਸਕਦੀ ਹੈ, ਗਲਤੀ ਹੋ ਸਕਦੀ ਹੈ, ਸਾਡਾ ਅਗਿਆਨ ਹੋ ਸਕਦਾ ਜੇ ਪਛਤਾਵਾ ਨਾ ਕਰੀਏ। ਜਿਹੜੀ ਉਮਰ ਨਿਕਲ ਗਈ, ਪਛਤਾਵੇ ਦਾ, ਚਿੰਤਾ ਦਾ ਵਿਸ਼ਾ ਹੈ। ਜਦੋਂ ਇਸ ਗੱਲ ਦੀ ਜਿਸ ਨੂੰ ਸੋਝੀ ਹੋ ਆਈ, ਉਹ ਜ਼ਰੂਰ ਪਛਤਾਇਆ। ਜਦੋਂ ਸੋਝੀ ਹੋ ਗਈ, ਜਿੰਨੀ ਦੇਰ ਤੱਕ ਸੁੱਤਾ ਪਿਆ ਹੈ ਉਨੀ ਦੇਰ ਤੱਕ ਕੁਛ ਵੀ ਹੋਈ ਜਾਵੇ, ਘਰ ਲੁੱਟਿਆ ਜਾਏ, ਘਰ ਦੇ ਵਿੱਚ ਕੱਖ ਨਾ ਚੋਰ ਛੱਡਣ, ਉਹ ਆਪਣੀ ਆਰਾਮ ਨਾਲ ਸੁੱਤਾ ਪਿਆ, ਉਹਦੇ ਪਾਵਾ ਕੁਛ ਵੀ ਨਹੀਂ ਹੋਇਆ, ਪਰ ਜਦੋਂ ਜਾਗੇਗਾ ਚਿੰਤਾ ਹੋਏਗੀ। ਜਿਨ੍ਹਾਂ ਲੋਕਾਂ ਨੂੰ ਨਹੀਂ ਚਿੰਤਾ, ਉਹ ਸੁੱਤੇ ਪਏ ਨੇ, ਇਸ ਲਈ ਚਿੰਤਾ ਨਹੀਂ। ਜਿਹੜੇ ਜਾਗ ਆਏ ਫਿਰ ਚਿੰਤਾ ਹੋਇਆ, ਉਹ ਚਿੰਤਾ ਕਰਨ ਵਾਸਤੇ ਆਪਾਂ ਇਕੱਠੇ ਹੋਏ ਹਾਂ। ਅਸਾਂ ਤੁਸਾਂ ਦਾ ਮੇਲ ਇਹ ਚਿੰਤਾ ਸਾਂਝੀ ਕਰਨ ਵਾਸਤੇ ਹੈ ਕਿ ਕੁਛ ਕਰੀਏ ਬਈ, ਇਕੱਠੇ ਹੋ ਕੇ ਕੀ ਕਰਨਾ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ, ਕੁਛ ਕੰਤ ਦੀਆਂ ਗੱਲਾਂ ਕਰਨ ਵਾਸਤੇ। ਸਤਸੰਗੀ ਸਖੀਆਂ ਇਸ ਲਈ ਇਕੱਠੀਆਂ ਹੁੰਦੀਆਂ, ਆਪਣੇ ਮਾਲਕ ਦੇ ਕੁਝ ਗੁਣ ਗਾਏ ਜਾਣ, ਉਹਦੇ ਲਈ ਨਿਯਮਨ ਕਿ ਇੱਥੇ ਆਉਣ ਵਾਲੇ ਦੇ ਮਨ ਦੇ ਵਿੱਚ ਜੇ ਇਹ ਸ਼ਰਧਾ ਨਹੀਂ ਕਿ ਇਹ ਗੁਰੂ ਗੁਰੂ ਨਾਨਕ ਦਾ ਰੂਪ ਹੈ, ਇਹ ਪ੍ਰਗਟ ਗੁਰਾਂ ਦੀ ਦੇਹ ਵਿੱਚ ਹੈ, ਜੇ ਸ਼ਰਧਾ ਨਹੀਂ ਤਾਂ ਇੱਥੇ ਆਉਣ ਦਾ ਕੋਈ ਬਹੁਤਾ ਲਾਭ ਨਹੀਂ। ਬੜੀ ਸਿੱਧੀ ਪੱਧਰੀ ਗੱਲ, ਕੁਛ ਵੀ ਨਹੀਂ ਹੈ ਕੱਟਣ ਨੂੰ। ਫਿਰ ਦੁਕਾਨ ਦੇ ਵਿੱਚ ਜਾ ਕੇ ਭਾਅ ਪੁੱਛਣਾ, ਜਾਣਕਾਰੀ ਲੈ ਲੈਣੀ, ਇਸ ਦੁਕਾਨ ਵਿੱਚ ਕੀ ਵਸਤੂ ਪਈ ਹੈ, ਕਿਹੜੀ ਵਸਤੂ ਦਾ ਕੀ ਮੁੱਲ ਹੈ, ਇਹ ਸਭ ਕੁਛ ਹੋ ਸਕਦਾ ਹੈ। ਪਰ ਦੁਕਾਨ ਚੋਂ ਸੌਦਾ ਉਦੋਂ ਲਿਆ ਜਾ ਸਕਦਾ ਜਦੋਂ ਕੁਝ ਜੇਬ ਚੋਂ ਪੈਸੇ ਉਹਦੀ ਭੇਟਾ ਅੱਗੇ ਰੱਖ ਦਿੱਤੇ ਜਾਣ। ਜੋ ਵਸਤੂ ਲੈਣੀ ਹੈ, ਜੋ ਉਹਦੀ ਭੇਟਾ ਬਣਦੀ ਹੈ, ਦੇਣੀ ਪਏਗੀ, ਉਹਦਾ ਮੁੱਲ ਤਾਰਨਾ ਪਏਗਾ। ਜੇ ਜੇਬ ਖਾਲੀ ਹੈ ਤਾਂ ਦੁਕਾਨ ਦਾ ਨਾਨਾ ਤਰ੍ਹਾਂ ਦਾ ਪਦਾਰਥ ਉਹ ਫਿਰ ਸਾਡੇ ਵਾਸਤੇ ਨਹੀਂ, ਕਿਸੇ ਹੋਰ ਵਾਸਤੇ, ਜਿਹਦੇ ਕੋਲ ਪੈਸੇ ਨੇ ਉਹਦੇ ਵਾਸਤੇ। ਦੁਕਾਨ ਵਿੱਚ ਜਾ ਕੇ ਖਾਲੀ ਮੁੜਨਾ ਪਏਗਾ। ਬਿਨ ਦਮ ਕੇ ਸੌਦਾ ਨਹੀਂ ਹਾਟ, ਬਿਨਾਂ ਦਾਮਾਂ ਤੋਂ ਕਿਸੇ ਹੱਟੀ ਵਿੱਚ ਸੌਦਾ ਨਹੀਂ ਹੈ। ਹਾਲਾਂਕਿ ਹੱਟ ਭਰੀ ਪਈ ਹੈ, ਮਿਲਦਾ ਨਹੀਂ। ਇਸੇ ਤਰ੍ਹਾਂ ਗੁਰੂ ਨਾਨਕ ਦੇ ਘਰ ਵਿੱਚ ਬਖਸ਼ਿਸ਼ਾਂ ਦਾ ਘਰ ਹੈ, ਇਹ ਰਹਿਮਤਾਂ ਦਾ ਭਰਿਆ ਹੋਇਆ ਘਰ ਹੈ, ਪਰ ਮਿਲਣਗੀਆਂ ਉਸ ਨੂੰ ਜਿਸ ਦੇ ਕੋਲ ਸ਼ਰਧਾ ਹੈ। ਜੇ ਸ਼ਰਧਾ ਨਹੀਂ ਫਿਰ ਕੁਛ ਨਹੀਂ। ਪੰਜ ਚੀਜ਼ਾਂ ਨੇ, ਸ਼ਰਧਾ, ਭਾਵਨਾ, ਨਿਰਮਾਣਤਾ, ਸਾਵਧਾਨਤਾ, ਮਨ ਦੀ ਇਕਾਗਰਤਾ, ਵਡਮੁੱਲੇ ਗੁਣ। ਇੱਥੇ ਕੁਛ ਪ੍ਰਾਪਤ ਕਰਨ ਵਾਸਤੇ ਇਹ ਨਿਯਮਾਂ ਦੀ ਪਾਲਣਾ ਕਰਨੀ ਹੋਏਗੀ, ਭਾਵੇਂ ਦਾਸ ਦਾ ਸਰੀਰ ਹੈ ਭਾਵੇਂ ਤੁਹਾਡਾ। ਇੱਥੇ ਕੋਈ ਕਿਸੇ ਨਾਲ ਲਿਹਾਜ਼ ਨਹੀਂ, ਅਸੂਲ ਹੈ। ਜੇ ਕੁਛ ਲੈਣਾ, ਕੁਝ ਦੇਣਾ ਪਏਗਾ। ਕਬੀਰ ਸਾਹਿਬ ਨੇ ਸਾਫ਼ ਕਹਿ ਦਿੱਤਾ ਕਿ ਮੈਂ ਜੇ ਰਾਮ ਪਾਇਆ ਹੈ ਤਾਂ ਰਾਮ ਦੇ ਬਦਲੇ ਵਿੱਚ ਆਪਣਾ ਆਪਾ ਸਭ ਕੁਛ ਦੇ ਦਿੱਤਾ ਰਾਮ ਨੂੰ। ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮੈਂ ਮੁੱਲ ਕੀਤਾ ਆਪਣੇ ਰਾਮ ਨਾਲ, ਉਹਨੇ ਕਿਹਾ ਜੇ ਮੈਨੂੰ ਖਰੀਦਣਾ, ਦੁਨੀਆ ਦੀ ਕਰੰਸੀ ਨਾਲ ਨਹੀਂ ਕੋਈ ਖਰੀਦ ਸਕਦਾ, ਮੈਨੂੰ ਲੈਣ ਦੇ ਵਾਸਤੇ, ਮੈਨੂੰ ਖਰੀਦਣ ਦੇ ਲਈ ਤਾਂ ਸਿਰਫ ਇੱਕੋ ਹੀ ਬਾਤ ਹੈ, ਤੇ ਆਪਣਾ ਆਪਾ ਮੈਨੂੰ ਦੇ ਦੇ। ਤੇਰੇ ਵਿੱਚ ਤੇਰਾ ਆਪਣਾ ਜਦੋਂ ਕੁਛ ਵੀ ਨਾ ਰਿਹਾ ਤਾਂ ਮੈਂ ਤੇਰਾ। ਆਪਾ ਸਵਾਰਨ ਦੀ ਗੱਲ ਫਰੀਦ ਨੇ ਵੀ ਕਹੀ, ਆਪ ਸਵਾਰ ਰਹੇ ਮੈਂ ਮਿਲਾਂ। ਮੇਰੇ ਮਿਲਣ ਦੇ ਵਿੱਚ ਦੇਰ ਨਹੀਂ, ਆਪਾ ਸਵਾਰਨ ਵਿੱਚ ਬਹੁਤ ਦੇਰ ਹੋ ਸਕਦੀ ਹੈ। ਇਸ ਵਾਸਤੇ ਇਹ ਸ਼ਰਧਾ ਇੱਕ ਦਾਮ ਹੈ, ਸ਼ਰਧਾ ਇੱਕ ਉਹ ਕਰੰਸੀ ਹੈ ਜਿਹੜੀ ਲੋਕ ਪ੍ਰਲੋਕ ਵਿੱਚ ਚੱਲਦੀ ਹੈ। ਸ਼ਰਧਾ ਤੋਂ ਬਿਨਾਂ ਕੁਛ ਵੀ ਨਹੀਂ ਪ੍ਰਾਪਤ ਹੋਣ ਵਾਲਾ। ਇਸ ਲਈ ਗੁਰੂ ਗ੍ਰੰਥ ਸਾਹਿਬ ਤੇ 100% ਸ਼ਰਧਾ ਹੋਣੀ ਚਾਹੀਦੀ ਹੈ। ਜਿੰਨੀ ਸ਼ਰਧਾ ਕਮਜ਼ੋਰ ਹੋਏਗੀ, ਉਨਾ ਸਾਨੂੰ ਗੁਰੂ ਦੀਆਂ ਬਖਸ਼ਿਸ਼ਾਂ ਦੇ ਵਿੱਚ ਅਧੂਰਾਪਣ ਰਹੇਗਾ। ਇਹਦੇ ਵਿੱਚ ਕਸੂਰ ਗੁਰੂ ਦਾ ਨਹੀਂ ਹੈ, ਸਾਡਾ ਆਪਣਾ ਹੋਏਗਾ। ਇਸ ਵਾਸਤੇ ਆਓ, ਪਾਵਨ ਅੰਮ੍ਰਿਤ ਵਚਨ, ਜਿਸ ਵਚਨ ਦੀ ਟੇਕ ਲਈ ਹੈ ਉਹ ਫਰੀਦ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ। ਸਾਰੇ ਸ਼ਬਦ ਦਾ ਸਿਧਾਂਤ ਤਾਂ ਬਹੁਤ ਵਿਸਥਾਰ ਵਾਲਾ ਹੈ, ਤੇ ਉਹਦੇ ਵਿੱਚ ਆਪਾਂ ਜਿੰਨੀ ਕੁ ਗੁਰੂ ਰਹਿਮਤ ਕਰੇਗਾ, ਦੇਖੋ ਸੁਣਾਉਣ ਵਾਲਾ ਉਨਾ ਕੁ ਸੁਣਾ ਸਕਦਾ ਜਿੰਨਾ ਕੁ ਉਹਦੀ ਸਮਝ ਵਿੱਚ ਆਵੇ। ਪੂਰਾ ਕਿਸੇ ਦੇ ਸਮਝ ਵਿੱਚ ਆ ਨਹੀਂ ਸਕਦਾ, ਤੇ ਪੂਰਾ ਕੋਈ ਸੁਣਾ ਵੀ ਨਹੀਂ ਸਕਦਾ। ਬੜੀ ਸਾਫ ਸੁਥਰੀ ਗੱਲ ਹੈ। ਤੇ ਸਮਝ ਦੇ ਵਿੱਚ ਲਿਆਉਣ ਦੇ ਲਈ ਉਹਦਾ ਆਪਣਾ ਤਾਣ ਕੋਈ ਨਹੀਂ, ਵੀ ਉਹ ਸਮਝ 'ਚ ਲਿਆਉਣ ਦੇ ਲਈ ਕੋਈ ਆਪਣੀ ਸ਼ਕਤੀ ਵਰਤ ਲਵੇ ਕਿ ਰੱਬ ਨੂੰ ਮੈਂ ਆਪਣੀ ਸਮਝ 'ਚ ਇੰਨਾ ਕੁ ਲਾਇਆ ਵਾਂ। ਇਹਦੇ ਵਾਸਤੇ ਕੋਈ ਤੋਲ ਨਾਪ ਨਹੀਂ ਬਣਿਆ। ਇਹਦੇ ਵਾਸਤੇ ਤਾਂ ਜੈਸੀ ਬੁੱਧ ਕਰਹੋ ਪ੍ਰਗਾਸ਼ਾ, ਹੇ ਮੇਰੇ ਮਾਲਕ, ਜਿੰਨਾ ਕੁ ਮੇਰੀ ਬੁੱਧ ਵਿੱਚ ਤੂੰ ਆਪਣਾ ਗਿਆਨ ਦਾ ਚਾਨਣਾ ਦੇ ਦੇਵੇਗਾ, ਬਸ ਮੈਂ 2 ਕਦਮ ਉਨੇ ਕੁ ਤੁਰ ਸਕੂੰਗਾ, ਅੰਧੇਰੇ ਵਿੱਚ ਤੁਰ ਨਹੀਂ ਹੁੰਦਾ। ਬੋਲਣ ਵਾਲੇ ਨੂੰ ਕਿਤੋਂ ਚਾਨਣਾ ਮਿਲ ਰਿਹਾ, ਉਹਦੇ ਬਈ ਉਹਦੇ ਲਈ ਉਹਨੂੰ ਜਾਣਕਾਰੀ ਹੈ ਜਾਂ ਨਹੀਂ, ਇਹ ਵੀ ਇੱਕ ਅਲੱਗ ਬਾਤ ਹੈ। ਕਈ ਵਾਰੀ ਜਾਣਕਾਰੀ ਨਹੀਂ ਹੈ, ਜਾਣਕਾਰੀ ਨਾ ਹੋਣ ਕਰਕੇ ਉਹ ਦਾਅਵਾ ਕਰਦਾ ਵੀ ਮੈਂ ਸੁਣਾ ਰਿਹਾ ਹਾਂ, ਮੈਂ ਕਥਾ ਕਰ ਰਿਹਾ ਹਾਂ। ਜੋ ਪ੍ਰਕਾਸ਼ ਦੇ ਰਿਹਾ, ਚਾਨਣਾ ਦੇ ਰਿਹਾ, ਉਹਨੂੰ ਪਿੱਠ ਦੇ ਕੇ ਕਹਿ ਰਿਹਾ ਗੱਲ। ਇਸ ਵਾਸਤੇ ਆਖਣ ਜ਼ੋਰ ਚੁੱਪ, ਆਖਣਾ ਜ਼ੋਰ ਦੀ ਬਾਤ ਨਹੀਂ ਹੈ ਮਹਾਰਾਜ ਕਹਿੰਦੇ। ਇਹਦੇ ਵਿੱਚ ਵੀ ਪਰਮਾਤਮਾ ਦਾ ਦਿੱਤਾ ਬਲ ਹੈ। ਸਾਨੂੰ ਇਹ ਸੰਸਕਾਰ ਗੁਰੂ ਨੇ ਦਿੱਤਾ ਹੈ ਗੁਰਸਿੱਖਾਂ ਨੂੰ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਂ ਜੀ। ਉਹ ਸਿੱਖਾ ਤੂੰ ਇਹ ਕਹਿ ਵੀ ਮੈਂ ਗੁਰੂ ਦਾ ਹੁਕਮ ਸੁਣਾਉਣਾ ਆਪ ਮੰਨਣ ਦੇ ਲਈ, ਤੇ ਦੂਸਰੇ ਗੁਰਸਿੱਖ ਭਰਾਵਾਂ ਨੂੰ ਉਹ ਗੁਰੂ ਦਾ ਹੁਕਮ ਸੁਣਾਉਣ ਲਈ, ਇਹ ਤਾਂ ਤੂੰ ਕਹਿ ਸਕਦੇ ਮੈਂ ਗੁਰੂ ਦਾ ਹੁਕਮ ਸੁਣਾ ਦਿਆਂ, ਗੁਰੂ ਵੱਲੋਂ ਕੀ ਹੁਕਮ ਹੈ ਆਪਾਂ ਨੂੰ ਸਾਰਿਆਂ ਨੂੰ, ਪਰ ਆਪਣਾ ਆਪਾਂ ਸਰੋਤਿਆਂ 'ਚ ਰੱਖ ਕੇ